ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਗੁਣ ਗਾਈ ਵਿਗਸੈ ਸਦਾਇ ਅਨੰਦਨਾ ਜਾ ਆਪ ਸਾਚੇ ਭਾਵਈ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ तनासरी राग दे अंदर उचारण किया होया गुरु ग्रंथ साहब जी दे मुबारक अंग 690 ते सुभाईमान है। सतगुरु जी इस पावन शब्द दे राही जो सिख्या उपदेश जीवन जुगत कृपा करते हैं, आओ तिस दे तारनी होन वास्ते सारी सत्संगी जिन्हें गुरु चरणों विच जुड़े हो या देश विदेश दे अंदर लाइव प्रोग्राम दे राही सतगुरां दी पावन बाणी दे नाल जुड़न दा उपराला कर रहे हो, सारी सुरतियां बिरतियां नूं टिकाओ, रस्मी करो पवित्र, गज के बोलो सतनाम वाहेगुरु।
सतनाम श्री वाहेगुरु साहिब जी। तनासरी शांत महला चौथा कर पहला एक ओंकार सतगुर प्रसाद।
तनासरी राग है, शंत शंद कविता दी एक वर्णी है। महला चौथा गुरु नानक पातशाह जी दे चौथे स्वरूप गुरु रामदास पातशाह जी दा यह शब्द है। घर पहला इस शब्द नूं घर पहले दे अंदर गायन करना है। ताल दे संबंध विच दस्या है, अगे मंगलाचरण है, वाहिगुरु एक है, सारियां शक्तियां दा मालक है, सतगुरु दी कृपा नाल ऐसे गुणा वाला वाहिगुरु जिहड़ा है ओ प्राप्त हुंदा है।
हर जीओ कृपा करी ता नाम त्याईया जीओ।
शब्द दे पंज पदे हन। पहले पदे विच सतगुरु जी बख्शिश कर रहे ने, हर जीओ कृपा करे ता नाम त्याईया जीओ। त्याईये तो भाव ध्यान धरना, वाहिगुरु नूं सिमरना, वाहिगुरु जी नूं याद करना साडी जिंदगी दा जीवन दा प्रयोजन है। मौत लोक विच असी आए हाँ वाहिगुरु दी बंदगी करन वास्ते, वाहिगुरु जी नूं ध्यान वास्ते, वाहिगुरु जी दा सिमरन करन वास्ते, क्योंकि आप जी गुरु नानक पातशाह जी दे बहुत वारी ए बचन पढ़दे हो, जपो ता एको नामा अवर निराफल कामा। भई प्राप्त मानुख देहुरिया, गोविंद मिलन की ए तेरी बरिया, अवर काज तेरा किते न काम, मिल साध संगत भज केवल नाम। केवल नाम जपो रे प्राणी, परो एक की शरणा। ये साड़ी जिंदगी दा प्रयोजन है। हर बंदा जदो सिमरन बारे, ध्यान धर्म बारे, बंदगी बारे सुनदा है कि सिमरन करन दा आ लाभ है, ਇਹ ਫਾਇਦਾ ਹੈ ਚਾਅ ਅੰਦਰ ਪੈਦਾ ਹੁੰਦਾ ਵੀ ਮੈਂ ਸਿਮਰਾਂ ਮੈਂ ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਨਾਮ ਸਿਮਰਿਆ ਹੀ ਤਾਂ ਜਾਂਦਾ ਹੈ ਜੇ ਵਾਹਿਗੁਰੂ ਜੀ ਆਪ ਕਿਰਪਾ ਕਰਨ ਵਾਹਿਗੁਰੂ ਜੀ ਆਪ ਬਖਸ਼ਿਸ਼ ਕਰਨ ਧਿਆਨ ਦੇਵਿਓ ਆਪਾਂ ਮੰਗਦੇ ਹਾਂ ਸਾਰੇ ਭਾਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਮੱਥਾ ਟੇਕਣ ਵਾਸਤੇ ਜਾਈਏ ਜਾਂ ਬਾਕੀ ਗੁਰੂ ਘਰਾਂ ਦੇ ਅੰਦਰ ਜਾਈਏ ਮੰਗਦੇ ਅਸੀਂ ਸਾਰੇ ਹਾਂ ਪਰ ਦੁਨਿਆਵੀ ਦਾਤਾਂ ਬਹੁਤ ਘੱਟ ਪ੍ਰੇਮੀ ਨੇ ਜਿਹੜੇ ਆਖਦੇ ਨੇ ਸਿਮਰਨ ਦੀ ਦਾਤ ਪ੍ਰਾਪਤ ਹੋਵੇ ਸਾਨੂੰ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਹੋਵੇ ਨਹੀਂ ਤਾਂ ਬਹੁਤੀ ਮੰਗ ਸਾਧ ਸੰਗਤ ਸਾਡੇ ਸਾਰਿਆਂ ਦੀ ਕੇਵਲ ਤੇ ਕੇਵਲ ਦੁਨਿਆਵੀ ਦਾਤਾ ਤੰਗ ਹੁੰਦੀ ਹੈ ਪਰ ਇਹ ਵੀ ਸਾਨੂੰ ਗੁਰਬਾਣੀ ਨੇ ਵਰਜਿਆ ਨਹੀਂ ਕਿ ਤੂੰ ਦੁਨਿਆਵੀ ਦਾਤਾ ਨਾ ਮੰਗ ਕਿਉਂਕਿ ਸਿੱਖ ਗੁਰੂ ਕੋਲੋਂ ਨਹੀਂ ਮੰਗੇਗਾ ਤੇ ਹੋਰ ਕਿੱਥੋਂ ਜਾ ਕੇ ਮੰਗੇਗਾ ਮੰਗਣੀ ਹੈ ਦਾਤ ਆਪਣੇ ਦਾਤੇ ਕੋਲੋਂ ਸਤਿਗੁਰੂ ਕੋਲੋਂ ਪਰ ਨਾਲ ਦੀ ਨਾਲ ਇਹ ਵੀ ਮੰਗ ਕਰਨੀ ਹੈ ਕਿ ਦਾਤਿਆ ਕਿਰਪਾ ਕਰੀ ਮੈਨੂੰ ਮਕਾਨ ਦੇ ਮੈਨੂੰ ਪਰਿਵਾਰ ਦੇ ਮੈਨੂੰ ਕਰਾਂ ਮਾਤੀ ਸ਼ਕਤੀਆਂ ਦੇ ਮੈਨੂੰ ਰਾਜ ਭਾਗ ਦੇ ਪਰ ਇਹ ਸਾਰਾ ਕੁਝ ਹੁੰਦਿਆਂ ਮੇਰੇ ਅੰਦਰੋਂ ਆਵਾਜ਼ ਨਿਕਲੇ ਹਰ ਦਿਨ ਜੀਓ ਜਲ ਬਲ ਜਾਓ ਮੈਂ ਆਪਣੇ ਗੁਰਪੂਛ ਦੇਖਿਆ ਅਵਰ ਨਾਹੀ ਥਾਓ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਹੀ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ ਪਰ ਇੱਥੇ ਇੱਕ ਗੱਲ ਧਿਆਨ ਵਿੱਚ ਰੱਖਿਓ ਅਵੇਸਲੇ ਨਹੀਂ ਹੋਣਾ ਇਹ ਨਹੀਂ ਕਹਿਣਾ ਕਿ ਜਦੋਂ ਰੱਬ ਜਪਾਵੇਗਾ ਜਪ ਲਵਾਂਗੇ ਕਿਉਂਕਿ ਰੱਬ ਨਹੀਂ ਜਪਾਉਣਾ ਹੈ ਨਾ ਰੱਬ ਤੋਂ ਬਗੈਰ ਜਪ ਨਹੀਂ ਸਕਦੇ ਨਹੀਂ ਜਿੱਥੇ ਮਹਾਰਾਜ ਨੇ ਇਹ ਗੱਲ ਕਹੀ ਹੈ ਨਾ ਜਪੇਗਾ ਉਹ ਸਿਮਰਨ ਉਹ ਕਰੇਗਾ ਜਿਸ ਉੱਤੇ ਵਾਹਿਗੁਰੂ ਕਿਰਪਾ ਕਰੇਗਾ ਪਰ ਵਾਹਿਗੁਰੂ ਦੀ ਕਿਰਪਾ ਲੈਣ ਵਾਸਤੇ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਅਰਦਾਸ ਅੱਠੇ ਪੈਰ ਇਹ ਕਰਨੀ ਚਾਹੀਦੀ ਹੈ ਕਿਹੜੀ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਇਸ ਵਿੱਚ ਕੁਝ ਸ਼ੱਕ ਨਹੀਂ ਕਿ ਸਾਰਾ ਕੁਝ ਰੱਬ ਜੀ ਤੇਰੇ ਹੱਥ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਭ ਕੁਝ ਤੇਰੇ ਹੱਥ ਵਿੱਚ ਹੈ ਅਸੀਂ ਤਾਂ ਕਾਠ ਦੀਆਂ ਪੁਤਲੀਆਂ ਹਾਂ ਜਿਵੇਂ ਤੂੰ ਨਚਾਨਾ ਤਿਵੇਂ ਅਸੀਂ ਨੱਚੀ ਜਾ ਰਹੇ ਹਾਂ ਪਰ ਇੱਕ ਕਿਰਪਾ ਕਰੀ ਸਾਰਾ ਕੁਝ ਤੇਰੇ ਹੱਥ ਵਿੱਚ ਹੈ ਜੋ ਤੂੰ ਕਰਾਉਣਾ ਅਸੀਂ ਜੀਵਾਂ ਨੇ ਉਹ ਕਰਨਾ ਕਿਉਂਕਿ ਆਪ ਜਪਾਏ ਜਪੇ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਨਦਰ ਕਰੇ ਤਾਂ ਸਿਮਰਿਆ ਜਾਏ ਮਹਾਰਾਜ ਨੇ ਬਾਣੀ ਅੰਦਰ ਬੜੇ ਐਸੇ ਬਚਨ ਕਹੇ ਹਨ ਕਿਉਂਕਿ ਆਪਾਂ ਪੜ੍ਹਦੇ ਹਨ ਪਹਿਲੇ ਪੈਰੇ ਫੁੱਲੜਾ ਫਲਦੇ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੂ ਦਾਤ ਪਰ ਮਹਾਰਾਜ ਆਖਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾ ਲਹਨ ਇੱਕ ਨਾ ਸੁੱਤਿਆਂ ਦੇ ਉਠਾਲ ਅੰਮ੍ਰਿਤ ਵੇਲਾ ਵੀ ਸੰਭਾਲਿਆ ਪਰ ਨਾਮ ਨਹੀਂ ਜਪਿਆ ਗਿਆ ਇੱਕ ਸੁੱਤੇ ਹੋਏ ਨੇ ਜਦੋਂ ਕਿਰਪਾ ਕਰਦਾ ਹੈ ਸੁੱਤਿਆਂ ਨੂੰ ਜਗਾ ਕੇ ਆਖਦਾ ਭਾਈ ਸਿਮਰੋ ਵਾਹਿਗੁਰੂ ਦਾ ਨਾਮ ਯਾਦ ਕਰੋ ਵਾਹਿਗੁਰੂ ਨੂੰ ਕਿਉਂਕਿ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਜਦੋਂ ਵਾਹਿਗੁਰੂ ਜੀ ਮੇਰ ਕਰਦੇ ਨੇ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਤਾਂ ਹੀ ਨਾਮ ਸਿਮਰਿਆ ਜਾ ਸਕਦਾ ਹੈ
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ
ਜਦੋਂ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ ਕਿਉਂਕਿ ਗੁਰੂ ਭਾਗਾਂ ਤੋਂ ਬਗੈਰ ਨਹੀਂ ਮਿਲਦਾ ਵੱਡੇ ਭਾਗ ਭੇਟੇ ਗੁਰਦੇਵਾ महाराज के बचन ने भूले मार्ग जिन्हें बताया ऐसा गुर वडभागी पाया जे सतगुरु जीवन दे अंदर मिल जाए सुपाए सुपाए तो भाव वाहिगुरु नाल प्यार पैंदा है वाहिगुरु का प्यार अंदर जागदा है ते फिर बंदा की करदा है वाहिगुरु की कृपा भी हो जाए गुरु भी जीवन दे अंदर वाहिगुरु नाल मिलाण वाला मिल जाए अंदर प्यार भी वाहिगुरु का पैदा हो जाए ते फिर महाराज कृपा करदे ने आत्मक अडोलता दे विच टिक के बंदा वाहिगुरु परमात्मा दे गुण गांदा है सिफतां करदा है कदी गिले शिकवे नहीं करदा रब ने जो दिता रब दे दित्ते नूं अपने जीवन दे अंदर हंडाउंदा है ते अठे पैर अरदासां करदा है गुरा एक दे बुझाई सबन जीवन का एक दाता सो मैं विसर ना जाई भिखारी बन के मंगदा है वाहिगुरु दे दर तो हम भीखक भिखारी तेरे तू निजपत है दाता हो दयाल दान देहो मंगत जन को सदा रहूं रंग राता आओ सतगुरु महाराज कृपा कर देने जिस उत्ते सतगुरु कृपा करदा जिन्हू सतगुरु मिल जांदा है उस दे अंदर वाहिगुरु परमात्मा दा प्यार जागदा है जिस अंदर प्यार जागदा है ऊ आत्मक अडोलता दे विच टिक के वाहिगुरु परमात्मा दे गुण गांदा है वाहिगुरु परमात्मा दियां सिफतां करदा है वाहिगुरु परमात्मा दियां दित्तियां होईयां दातां दा शुकराना अपने जीवन दे अंदर करदा है
गुण गाई विगसै सदा आनंद ना जायाप साची भावई
जदों सच्चे वाहिगुरु परमात्मा नूं कोई चंगा लग जांदा है वाहिगुरु परमात्मा नूं पा जांदा है फिर ओ वाहिगुरु परमात्मा दे गुण खांदा है ते अठे पैर खेड़े विच रहिंदा है विगसे तो भाव विगास विच रहिंदा है खेड़े विच रहिंदा है खुश रहिंदा है भावे सा संगत सिर उत्ते चंदोआ साहब होवे शीस ते चौर चुलदा होवे ता भी खुश ते जे रेता सिर विच पाया जा रहा है ता भी खुश जे तत्ती तवी ते बिठाया जा रहा है ता भी खुश ते जे सा संगत उबलदी होई देग दे अंदर उबालिया जा रहा है ता भी खुश ते आख रहा है गुरु अर्जन देव जी वर्गी आत्मा हर का नाम हृदय नित ध्याई संगी साथी सगल तराई गुर मेरे संग सदा है नाले सिमर सिमर ते सदा संभाले तेरा किया मीठा लागे हर नाम पदार्थ नानक मांगे ध्यान देवे सात संगत तेरा किया मीठा लागे आनंद विच रहिंदा है जदो गुण गांदा है क्योंकि सात संगत असी उलामिया नाल भरे हुए हा असी गिले शिकवियां नाल भरे हुए हा पर महाराज आखदे ने उलानो में काहू ना दियो मन मीठ तुहारो कियो क्योंकि महाराज अपने जीवन दे अंदर ये गल अपने जीवन विच धारण कर चुके ने ये गल केवल जिउंदिया नहीं जदो शरीर भी त्याग दिता ते प्रीत अखीर तक नाल निभ गई ओड़क सेवक की ओड़क निभी परीत क्यों जीवत साहिब सेवे अपना चलते राखियो चीत गुण गाए सदा विकसै गुण गाए विकसै सदा अन दिन जा आप साचे भावे जदों सच्चे वाहिगुरु परमात्मा नूं चंगा लगदा है कोई वाहिगुरु परमात्मा नूं पा जांदा है ते महाराज आखदे ने ओ अठे पैर वाहिगुरु परमात्मा दे गुण गांदा है उस वाहिगुरु परमात्मा की कृपा नाल खेड़े विच रहिंदा है ध्यान देवियो सात संगत विद्वाना ने बड़ा सुंदर लिखिया है जहांगीर तत्ता फिर ध्यान देवियो उथे उन्होंने एक गल होर गल कही कहंदे ने फरीद बुखारी मुर्तजा खां तत्ता या अहमद सरंदी तत्ता चंदू तत्ता पृथ्वी चंद तत्ता महीना भी जरा है जेठ का यह भी तत्ता ते फिर नौवीं तत्ती ध्यान देवियो इथों तक रेता भी तत्ता पारी भी तत्ता ਤੇ ਬੰਦਗੀ ਕਰਨ ਵਾਲਾ ਵੀ ਤੱਤਾ ਹੋ ਗਿਆ ਮੀਆਂ ਮੀਰ ਜਦੋਂ ਆ ਕੇ ਤੱਕਿਆ ਪਰਸਾ ਸੰਗਤ ਜੇ ਖੇੜੇ ਵਿੱਚ ਹੈ ਤੇ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ ਕਿਉਂਕਿ ਜਿਹੜੇ ਮੀਆਂ ਮੀਰ ਨੂੰ ਆਖਦੇ ਨੇ ਮਿੱਤਰਾ ਤੂੰ ਮੇਰਾ ਮਿੱਤਰ ਹੈ ਤੇ ਫਿਰ ਮੇਰੀ ਗੱਲ ਮੰਨ ਮੇਰੇ ਮਿੱਤਰ ਤੇ ਮੇਰੇ ਵਿੱਚ ਨਾ ਆ ਜਿਹੜਾ ਮੇਰਾ ਮਿੱਤਰ ਕਰ ਰਿਹਾ ਜੋ ਕੁਝ ਕਰ ਰਿਹਾ ਮੈਂ ਉਸ ਵਿੱਚ ਰਾਜੀ ਹਾਂ ਕਿਉਂਕਿ ਨੀਤ ਕਰੇ ਸੋਈ ਹਮ ਮਾਨਾ ਨੀਤ ਕੇ ਕਰਤਵ ਕੁਸ਼ਲ ਸਮਾਨਾ ਇਹ ਹੈ ਸਾਧ ਸੰਗਤ ਜਦੋਂ ਇਮਤਿਹਾਨ ਦੀ ਘੜੀ ਆ ਜਾਂਦੀ ਹੈ ਜਦੋਂ ਇਮਤਿਹਾਨ ਦਾ ਮੌਕਾ ਆ ਜਾਂਦਾ ਹੈ ਘੱਟ ਵਿਰਲੇ ਪਾਸ ਹੁੰਦੇ ਹਨ ਪਰ ਗੁਰੂ ਮਹਾਰਾਜ ਨੇ ਸਾਡੇ ਵਾਸਤੇ ਇਹ ਪੂਰਨੇ ਪਾਏ ਬੰਦਿਆ ਜਿੱਥੇ ਤੇਰੇ ਜੀਵਨ ਦੇ ਅੰਦਰ ਸੁੱਖ ਹਨ ਪਰਖ ਦੀ ਘੜੀ ਦੁੱਖ ਦੀ ਵੀ ਆ ਸਕਦੀ ਏ ਕਿਉਂਕਿ ਗੁਰੂ ਸਾਹਿਬਾਨ ਨੂੰ ਵੀ ਦੁੱਖ ਦੇਣ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ ਪਰ ਧਿਆਨ ਦੇਵਿਓ ਹਰ ਵੇਲੇ ਖੇੜੇ ਵਿੱਚ ਹਰ ਵੇਲੇ ਵਿਕਾਸ ਵਿੱਚ ਹਰ ਵੇਲੇ ਖੁਸ਼ ਕਾਰਨ ਕੀ ਸੀ ਕੇਵਲ ਤੇ ਕੇਵਲ ਖੁਸ਼ੀ ਦੇਣ ਵਾਲਾ ਨਾਮ ਅੰਦਰ ਹੈ ਵਾਹਿਗੁਰੂ ਦੀ ਦਾਤ ਸਿਫਤ ਸਲਾਹ ਅੰਦਰ ਹੈ ਜਿਸ ਕਰਕੇ ਜੀਵਨ ਦੇ ਅੰਦਰ ਖੇੜਾ ਹੈ
ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵਈ
ਜਦੋਂ ਕੋਈ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਕੁਦਰਤੀ ਤੌਰ ਤੇ ਆਊਗਨ ਕਿਹੜੇ ਹੰਕਾਰ ਵਰਗੇ ਮੈਂ ਬਿਰਤੀ ਵਾਲੇ ਮਾਇਆ ਦੀ ਮਮਤਾ ਵਾਲੇ ਇਹ ਸਾਰੇ ਅੰਦਰੋਂ ਜਿਹੜੇ ਨੇ ਨਾ ਇਹ ਖਤਮ ਹੋ ਜਾਂਦੇ ਹਨ ਕਿਉਂਕਿ ਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਜਿਹੜਾ ਗੁਣ ਗਾਉਂਦਾ ਜਿਹੜਾ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਜਿਹਨੂੰ ਸਤਿਗੁਰੂ ਮਿਲ ਜਾਂਦਾ ਹੈ ਉਹ ਫਿਰ ਆਪਣੇ ਜੀਵਨ ਦੇ ਅੰਦਰ ਇਹਨਾਂ ਔਗੁਣਾਂ ਨੂੰ ਤਿਆਗ ਦਿੰਦਾ ਹੈ ਤੇ ਕੇਵਲ ਤੇ ਕੇਵਲ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ
ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਆ
ਕਿਉਂਕਿ ਵਾਹਿਗੁਰੂ ਪਰਮਾਤਮਾ ਸਭ ਕੁਝ ਆਪ ਕਰਨ ਵਾਲਾ ਹੈ ਜਿਸ ਨੂੰ ਉਹ ਨਾਮ ਦੀ ਦਾਤ ਦਿੰਦਾ ਹੈ ਉਹਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ ਹੈ
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ
ਫਿਰ ਉਸ ਗੱਲ ਨੂੰ ਰਿਪੀਟ ਕੀਤਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਹੀ ਨਾਮ ਜਿਹੜਾ ਨਾ ਉਹ ਸਿਮਰਿਆ ਜਾ ਸਕਦਾ ਹੈ
ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਉ
ਪੂਰੇ ਸਤਿਗੁਰੂ ਦੀ ਕਿਰਪਾ ਨਾਲ ਜਿਸ ਦੇ ਅੰਦਰ ਅੰਦਰ ਵਾਹਿਗੁਰੂ ਪਰਮਾਤਮਾ ਦਾ ਨੇਹੋ ਲੱਗ ਜਾਂਦਾ ਹੈ ਪਿਆਰ ਲੱਗ ਜਾਂਦਾ ਹੈ ਕਿਉਂਕਿ ਸਾਧ ਸੰਗਤ ਕਹਿਣ ਨੂੰ ਤਾਂ ਸਾਰੇ ਕਹਿੰਦੇ ਨੇ ਮੈਂ ਰੱਬ ਨੂੰ ਬੜਾ ਪਿਆਰ ਕਰਦਾ ਰੱਬ ਮੇਰੇ ਨਾਲ ਬੜਾ ਪਿਆਰ ਕਰਦਾ ਹੈ ਨਹੀਂ ਰੱਬ ਕਿੰਨਾ ਨੂੰ ਪਿਆਰਾ ਹੈ ਤੇ ਰੱਬ ਨੂੰ ਕੌਣ ਪਿਆਰੇ ਨੇ ਆਪਾਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਰੱਬ ਕੇਵਲ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਰੱਬ ਨਾਲ ਪਿਆਰ ਕਰਦੇ ਨੇ ਰੱਬ ਨਾਲ ਪਿਆਰ ਕੌਣ ਕਰਦੇ ਨੇ ਹੁਣ ਭਗਤ ਸਿੰਘ ਦੀ ਗੱਲ ਆਪਾਂ ਪੜ੍ਹੀਏ ਤੇ ਬਹੁਤ ਵਾਰੀ ਆਪਾਂ ਭਗਤ ਪ੍ਰਹਿਲਾਦ ਬਾਰੇ ਭਗਤ ਰੂਪ ਬਾਰੇ ਜਾਂ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਉਹਨਾਂ ਦੇ ਬਚਨ ਪੜ੍ਹਦੇ ਆ ਸਤ ਸੰਗਤ ਧਿਆਨ ਦੇਵਿਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਹੁਣ ਹੈਨ ਜੰਜੀਰਾਂ ਵਿੱਚ ਜਗੜੇ ਹੋਏ ਗੰਗਾ ਦੇ ਵਿੱਚ ਡੋਬਣ ਦਾ ਯਤਨ ਕੀਤਾ ਜਾ ਰਿਹਾ ਪਰ ਉਹਨਾਂ ਨੂੰ ਰੱਬ ਦੀ ਕਿਰਪਾ ਨਾਲ ਇਉਂ ਲੱਗਦਾ ਵੀ ਜਿਵੇਂ ਮ੍ਰਿਗਸ਼ਾਲਾ ਦੇ ਉੱਤੇ ਬੈਠਾ ਹੋਇਆ ਸੋਹਣੇ ਆਸਣ ਦੇ ਉੱਤੇ ਬੈਠਾ ਹੋਇਆ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਜਿਨ੍ਹਾਂ ਉੱਤੇ ਸਤਿਗੁਰੂ ਪੂਰਾ ਕਿਰਪਾ ਕਰਦਾ ਹੈ ਉਹਨਾਂ ਦੇ ਅੰਦਰ ਹੀ ਵਾਹਿਗੁਰੂ ਪਰਮਾਤਮਾ ਦਾ ਪਿਆਰ ਲੱਗਦਾ ਹੈ ਤੇ ਉਹ ਆਖਦੇ ਹਨ ਆਪਣੀ ਰਸਨਾ ਤੋਂ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੈ ਤੁਮ ਆਰਾਧੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਫਿਰ ਅੰਦਰ ਪਿਆਰ ਲੱਗਦਾ ਹੈ
ਹਾਂ ਤਿਸ ਸੇਵੇ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ।
ਮੈਂ ਤਾਂ ਕੇਵਲ ਤੇ ਕੇਵਲ ਉਸ ਵਾਹਿਗੁਰੂ ਪਰਮਾਤਮਾ ਨੂੰ ਦਿਨ ਰਾਤ ਜਪਦਾ ਹਾਂ ਤੇ ਮੇਰੀ ਅਰਦਾਸ ਹੁੰਦੀ ਹੈ ਵਾਹਿਗੁਰੂ ਜੀ ਮੈਨੂੰ ਕਦੀ ਵਿਸਰਨ ਦਾ, ਕਿਉਂਕਿ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ ਮਨ ਮੇਰੇ ਗਜ, ਜੇਬਾ ਮੇਰੀ ਕਾਤੀ, ਮਪ ਮਪ ਕਾਟੂ ਜਮ ਕੀ ਫਾਸੀ, ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਮਹਾਰਾਜ ਆਖਦੇ ਨੇ ਮੈਂ ਹਰ ਵੇਲੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹਾਂ ਤੇ ਅਰਦਾਸ ਹੈ ਕਦੀ ਮੈਨੂੰ ਵਾਹਿਗੁਰੂ ਦੀ ਭੁੱਲਣ ਨਾ।
ਕਦੇ ਨਾ ਵਿਸਾਰੀ ਅਣ ਦਿਨ ਸੰਭਾਰੀ, ਜਾ ਨਾਮ ਲਈ ਤਾ ਜੀਵਾ।
ਕਿਉਂਕਿ ਮੈਨੂੰ ਇੱਕ ਗੱਲ ਸਮਝ ਵਿੱਚ ਆ ਗਈ ਹੈ ਕਿ ਨਾਮ ਲਵਾਂਗਾ ਜੀਵਾਂਗਾ, ਨਹੀਂ ਲਵਾਂਗਾ ਮਰ ਜਾਵਾਂਗਾ। ਇੱਕ ਮੌਤ ਹੈ ਸਰੀਰਕ ਮੌਤ, ਇੱਕ ਹੈ ਸਤਸੰਗਤ ਮੌਤ ਜਿਹਨੂੰ ਆਪਾਂ ਆਤਮਕ ਮੌਤ ਕਹਿੰਦੇ ਹਾਂ। ਬਹੁਤ ਸਾਰੇ ਬੰਦੇ ਜਿਉਂਦੇ ਨਜ਼ਰ ਆਉਣਗੇ ਪਰ ਆਤਮਕ ਮੌਤੇ ਮਰੇ ਹੋਣਗੇ, ਪਰ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਸੋ ਜੀਵਿਆ, ਜਿਸ ਮਨ ਵਸਿਆ ਸੋਏ, ਨਾਨਕ ਅਵਰਨ ਜੀਵੈ ਕੋਈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ, ਇਹ ਗੱਲ ਸਮਝ ਵਿੱਚ ਆ ਗਈ ਕਿ ਨਾਮ ਤੋਂ ਬਗੈਰ ਜੀਵਨ ਨਹੀਂ ਤੇ ਹੁਣ ਮੈਂ ਕਦੀ ਵੀ ਨਾਮ ਨੂੰ ਵਿਸਾਰਦਾ ਨਹੀਂ। ਅੱਠੇ ਪੈਰ ਹਰ ਰੋਜ਼ ਅਨ ਦਿਨ ਤੋਂ ਭਾਵ ਹਰ ਵੇਲੇ ਮੈਂ ਉਸਨੂੰ ਚੇਤੇ ਕਰਦਾ, ਸਮਾਰੀ ਤੋਂ ਭਾਵ ਉਸਨੂੰ ਸੰਭਾਲਦਾ ਹਾਂ ਚੇਤੇ ਕਰਦਾ ਹਾਂ।
ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ, ਗੁਰਮੁਖ ਅੰਮ੍ਰਿਤ ਪੀਵਾ।
ਗੁਰੂ ਦੇ ਸਨਮੁਖ ਹੋ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ ਪੀਂਦਾ ਹਾਂ, ਕੰਨਾਂ ਦੇ ਨਾਲ ਵੀ ਜਦੋਂ ਮੈਂ ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦਾ ਹਾਂ ਤੇ ਮੇਰੀ ਜਿਹੜੀ ਭੁੱਖ ਹੈ ਹਰ ਤਰ੍ਹਾਂ ਦੀ ਉਹ ਦੂਰ ਹੋ ਜਾਂਦੀ ਹੈ, ਮੈਂ ਰਚ ਜਾਂਦਾ ਹਾਂ।
ਨਦਰ ਕਰੀ ਤਾ ਸਤਿਗੁਰ ਮਿਲੇ, ਅਨ ਦਿਨ ਵਿਵੇਕ ਬੁੱਧ ਵਿਚਰਾ।
ਵਾਹਿਗੁਰੂ ਕਿਰਪਾ ਕਰੇ ਸਤਿਗੁਰੂ ਨਾਲ ਮਿਲਾਪ ਹੁੰਦਾ ਹੈ, ਜਦੋਂ ਸਤਿਗੁਰੂ ਨਾਲ ਮਿਲਾਪ ਹੁੰਦਾ ਹੈ ਤੇ ਗੁਰੂ ਨਾਲ ਮਿਲਣ ਵਾਲਾ ਉਹ ਬੁੱਧੀ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ ਹੈ, ਜਿਸ ਨਾਲ ਸੱਚ ਤੇ ਝੂਠ ਦਾ ਨਿਸਤਾਰਾ ਹੁੰਦਾ ਹੈ। ਵਿਵੇਕ ਵਿਵੇਕ ਜਦੋਂ ਸੰਧੀ ਕਰਾਂਗੇ ਦੋ ਚੀਜ਼ਾਂ ਰਲੀਆਂ ਹੋਈਆਂ ਨੇ, ਪਰ ਸਤਸੰਗਤ ਉਹਨਾਂ ਦਾ ਨਿਸਤਾਰਾ ਕਰਨਾ, ਸੱਚ ਕੀ ਹੈ ਝੂਠ ਕੀ ਹੈ, ਜਿਸ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੀਨ ਪਗ ਸਾਧਾ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵੇਕਾ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਨ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਇੱਥੇ ਧਿਆਨ ਰੱਖਿਓ ਜਿਹਨੂੰ ਸਤਿਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਮਿਲ ਜਾਂਦਾ ਹੈ ਉਹ ਫਿਰ ਵਿਵੇਕ ਬੁੱਧ ਵਿੱਚ ਹੀ ਵਿਚਰਦਾ ਹੈ, ਆਪਣਾ ਜੀਵਨ ਬਤੀਤ ਕਰਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਸੱਚ ਕੀ ਹੈ, ਝੂਠ ਕੀ ਹੈ, ਅੰਮ੍ਰਿਤ ਕੀ ਹੈ, ਜ਼ਹਿਰ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ। ਉਹਨੂੰ ਬਸ ਆਹ ਸਮਝ ਆ ਜਾਂਦੀ ਹੈ ਤੇ ਜਦੋਂ ਸਮਝ ਆ ਜਾਵੇ ਤੇ ਫਿਰ ਬੰਦਾ ਵੇਖ ਕੇ ਆਪਾਂ ਜਿਵੇਂ ਕਹਿੰਦੇ ਨਾ ਮੱਖੀ ਨਹੀਂ ਖਾਂਦਾ, ਬਿਲਕੁਲ ਇਸੇ ਤਰ੍ਹਾਂ ਉਹ ਆਪਣੇ ਜੀਵਨ ਦੇ ਅੰਦਰ ਬੁਰਾ ਕਰਮ ਨਹੀਂ ਕਰਦਾ।
ਅੰਦਰ ਸਾਚਾ ਨੇਹ ਪੂਰੇ ਸਤਿਗੁਰ,
ਫਿਰ ਅੰਦਰ ਪੂਰੇ ਸਤਿਗੁਰੂ ਦੇ ਨਾਲ ਨਹੀਂ ਲੱਗ ਜਾਂਦਾ, ਸਤਿਗੁਰੂ ਦੀ ਕਿਰਪਾ ਨਾਲ।
ਸਤਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵਾਏ ਜੀਉ।
ਹੁਣ ਸਤਸੰਗਤ ਵੀ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਭਾਗਾਂ ਤੋਂ ਬਗੈਰ ਨਹੀਂ। ਬੜੇ ਬਚਨ ਨੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ, ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ, ਯਾ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ। ਭਾਗਾਂ ਨਾਲ ਸਤਸੰਗਤ ਪ੍ਰਾਪਤ ਹੁੰਦੀ ਹੈ, ਪਰ ਸਤਸੰਗਤ ਪ੍ਰਾਪਤ ਹੋਣ ਦੀ ਨਿਸ਼ਾਨੀ ਕੀ ਹੈ? ਆਪਾਂ ਵੀ ਜੁੜਦੇ ਹਾਂ ਨਾ ਰੋਜ਼, ਤੁਸੀਂ ਵੀ, ਮੈਂ ਵੀ, ਅਸੀਂ ਸੰਗਤ ਵਿੱਚ ਜੁੜਦੇ ਹਾਂ, ਸਤਸੰਗਤ ਵਿੱਚ ਆਉਂਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਤ ਸੰਗਤ ਵੱਡੇ ਭਾਗਾਂ ਨਾਲ ਮਿਲਦੀ, ਇਸ 'ਚ ਕੋਈ ਸ਼ੱਕ ਨਹੀਂ। ਪਰ ਜਿਹਨੂੰ ਸਤ ਸੰਗਤ ਮਿਲ ਜਾਂਦੀ ਹੈ, ਉਹਨੂੰ ਫਿਰ ਹਰੀ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ, ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ। ਭਾਵੇਂ ਕੀਰਤਨ ਹੋ ਰਿਹਾ ਹੋਵੇ, ਭਾਵੇਂ ਪਾਠ ਹੋ ਰਿਹਾ ਹੋਵੇ, ਭਾਵੇਂ ਵਿਚਾਰ ਹੋ ਰਹੀ ਹੋਵੇ, ਉਹਨੂੰ ਰਸ ਆਉਂਦਾ, ਉਹ ਰਸ ਲੈਂਦਾ, ਉਹ ਰਸ ਪ੍ਰਾਪਤ ਕਰਦਾ। ਕੌਣ? ਜਿਹੜਾ ਸਤਸੰਗਤ ਦੇ ਅੰਦਰ ਜੁੜਦਾ। ਪਿਆਰਿਓ, ਮੈਂ ਤੁਹਾਨੂੰ ਨਾ ਕਹਾਂ, ਤੁਸੀਂ ਮੈਨੂੰ ਨਾ ਕਹੋ ਵੀ ਅਸੀਂ ਸਤਸੰਗਤ ਵਿੱਚ ਆਉਂਦੇ ਹਾਂ ਜਾਂ ਨਹੀਂ ਆਉਂਦੇ, ਨਹੀਂ, ਇਹ ਆਪਾਂ ਆਪ ਵੇਖਣਾ ਹੈ। ਜੇ ਤਾਂ ਹਰੀ ਦੇ ਨਾਮ ਦਾ ਰਸ ਆਉਣ ਲੱਗ ਪਿਆ, ਕੀਰਤਨ ਦਾ ਰਸ ਆਉਣ ਲੱਗ ਪਿਆ, ਕਥਾ ਦਾ ਰਸ ਆਉਣ ਲੱਗ ਪਿਆ, ਜਾਂ ਪਾਠ ਦਾ ਰਸ ਆਉਣ ਲੱਗ ਪਿਆ, ਤੇ ਸਮਝੋ ਸਤਸੰਗਤ ਕੀਤੀ ਸਾਡੀ ਸਫਲੀ, ਸਤਸੰਗਤ ਵਿੱਚ ਆਇਆ ਸਾਡਾ ਸਫਲਾ। ਤੇ ਜੇ ਹਾਲੇ ਤੱਕ ਇਹ ਸਵਾਦ ਨਹੀਂ ਆਇਆ, ਇਹ ਰਸ ਨਹੀਂ ਆਇਆ, ਤੇ ਵੇਖੀਏ ਕਮਜ਼ੋਰੀ ਕਿੱਥੇ ਆ। ਸਤਸੰਗਤ ਦੀ ਕਮਜ਼ੋਰੀ ਨਹੀਂ, ਗੁਰੂ ਦੇ ਦਰਬਾਰ ਦੀ ਕਮਜ਼ੋਰੀ ਨਹੀਂ, ਬਾਣੀ, ਕੀਰਤਨ, ਕਥਾ ਜਾਂ ਪਾਠ, ਉਸ ਵਿੱਚ ਕਮੀ ਨਹੀਂ। ਕਮੀ ਕਿਤੇ ਸਾਡੇ ਵਿੱਚ ਆਪਣੇ ਹੈ, ਕਿਉਂਕਿ ਕਬੀਰ ਸੱਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਨੇ ਚੂਕ ਅੰਧੇ ਏਕ ਨ ਲਾ ਗਈ, ਜਿਉਂ ਬਾਂਸ ਵਜਾਇਆ ਫੂਕ। ਖਾਲੀ ਬਾਂਸ ਲੈ ਲਓ, ਖੋਖਲਾ ਜਿਹੜਾ ਹੈ, ਇੱਕ ਪਾਸੋਂ ਫੂਕ ਮਾਰੋ, ਦੂਜੇ ਪਾਸੇ ਨਿਕਲ ਜਾਵੇਗੀ। ਸੁਣਿਆ ਬੜਾ ਕੁਝ, ਪਰ ਅੰਦਰ ਟਿਕਾਇਆ ਕੁਝ ਨਹੀਂ। ਸੰਗਤ ਵਿੱਚ ਆਏ ਵੀ ਸਰ, ਪਰ ਸੰਗਤ ਦੇ ਵਿੱਚ ਆ ਕੇ ਲਾਭ ਨਹੀਂ ਪ੍ਰਾਪਤ ਕੀਤਾ। ਫਿਰ ਬੇਨਤੀ ਕਰਾਂ, ਮਹਾਰਾਜ ਆਖਦੇ ਨੇ ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ, ਤੇ ਜਿਹਨੂੰ ਸੰਗਤ ਮਿਲ ਜਾਂਦੀ ਗੁਰੂ ਦੀ, ਉਹਨੂੰ ਫਿਰ ਹਰੀ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ, ਸਵਾਦ ਆਉਣ ਲੱਗ ਪੈਂਦਾ ਹੈ।
ਆਨ ਦਿਨ ਰਹਿ ਲਿਵਲਾਏ,
ਦਿਨ ਰਾਤ ਹਰ ਵੇਲੇ ਹਰ ਰੋਜ਼ ਵਾਹਿਗੁਰੂ ਪਰਮਾਤਮਾ ਦੇ ਵਿੱਚ ਉਹ ਲਿਵ ਜੋੜੀ ਰੱਖਦਾ ਹੈ।
ਸਹਿਜ ਸਮਾਵਾਏ ਜੀਓ,
ਆਤਮਿਕ ਅਡੋਲਤਾ ਦੇ ਵਿੱਚ ਉਹ ਹਰ ਵੇਲੇ ਲੀਨ ਹੋਇਆ ਰਹਿੰਦਾ ਹੈ।
ਸਹਿਜ ਸਮਾਵੈ ਤਾ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ।
ਜਿਹੜਾ ਆਤਮਿਕ ਅਡੋਲਤਾ ਦੇ ਵਿੱਚ ਟਿਕ ਜਾਂਦਾ ਹੈ, ਵਾਹਿਗੁਰੂ ਪਰਮਾਤਮਾ ਨੂੰ ਉਹ ਚੰਗਾ ਲੱਗਦਾ ਹੈ। ਸਹਿਜ ਸਮਾਵੈ ਤਾ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਫਿਰ ਉਹਨੂੰ ਜੰਗਲਾਂ ਵਿੱਚ ਨਹੀਂ ਜਾਣਾ ਪੈਂਦਾ, ਉਹਨੂੰ ਸਾਧ ਸੰਗਤ ਘਰ ਨਹੀਂ ਛੱਡਣਾ ਪੈਂਦਾ, ਉਹਨੂੰ ਪਰਿਵਾਰ ਨਹੀਂ ਛੱਡਣਾ ਪੈਂਦਾ। ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਹੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੋ ਜਾਂਦਾ ਹੈ, ਪਰਿਵਾਰ ਦੀ ਜ਼ਿੰਮੇਵਾਰੀ ਵੀ ਨਿਭਾਉਂਦਾ ਹੈ, ਸੰਸਾਰ ਦੇ ਵਿੱਚ ਵੀ ਵਿਚਰਦਾ ਹੈ, ਸੰਸਾਰਿਕ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਪਰ ਕਰਦਾ ਕੀ ਹੈ? ਕੇਵਲ ਤੇ ਕੇਵਲ ਇਹ ਨਾਮਾ ਮਾਇਆ ਮੋਹਿਆ, ਕਹੇ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲੇ, ਰਾਮ ਨ ਲਾਵੋ ਚੀਤ, ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਰਹਿੰਦਾ ਘਰ ਵਿੱਚ ਹੈ, ਪਰ ਘਰ ਵਿੱਚ ਰਹਿੰਦਾ ਹੋਇਆ ਹੀ ਸੰਸਾਰ ਵਿੱਚ ਵਿਚਰਦਾ ਹੋਇਆ ਹੀ ਨਿਰਲੇਪ ਹੋ ਜਾਂਦਾ। ਕਿਵੇਂ? ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸਾਨੀ, ਸੁਰਤ ਸ਼ਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ।
ਹਾਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੇ।
ਹੁਣ ਜਿੰਦੀ ਰਾਮ ਦੇ ਨਾਮ ਨਾਲ ਲਿਵ ਲੱਗ ਗਈ, ਹਾਲਤ ਵਿੱਚ ਵੀ ਤੇ ਪਲਤ ਵਿੱਚ ਵੀ, ਇੱਥੇ ਵੀ ਤੇ ਉੱਥੇ ਵੀ, ਹਰ ਥਾਂ ਉਸਦੀ ਵਡਿਆਈ ਹੁੰਦੀ ਹੈ। ਕਿਉਂਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਾਰੇ ਉਸਦੀ ਜੈ ਜੈਕਾਰ ਕਰਦੇ ਹਨ।
ਹਰਖ ਸੋਗ ਦੁਹਾ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵਾਏ।
ਸਾਡੀ ਹਾਲਤ ਹੈ, ਖੁਸ਼ੀ ਆ ਗਈ, ਪਹਾੜ ਤੇ ਚੜ ਜਾਂਦੇ ਹਾਂ, ਗਮੀ ਆ ਗਈ, ਪਤਾਲ ਵਿੱਚ ਚੜੇ ਜਾਂਦੇ ਹਾਂ, ਭਾਵ ਇੰਨੇ ਥੱਲੇ ਡਿੱਗ ਪੈਂਦੇ ਆ, ਫਿਰ ਰੱਬ ਨੂੰ ਵੀ ਉਲਾਮੀ ਦੇਣ ਲੱਗ ਪੈਂਦੇ ਆ। पर महाराज आखदे ने हरख सोग दोहां ते मुगता ਉਹ ਖੁਸ਼ੀ ਤੇ ਗਮੀ ਤੋਂ ਆਜ਼ਾਦ ਹੋ ਜਾਂਦਾ ਹੈ ਨਾ ਖੁਸ਼ੀ ਉਸਦੇ ਮਨ ਉੱਤੇ ਅਸਰ ਪਾਉਂਦੀ ਏ ਨਾ ਗਮੀ ਉਸਦੇ ਮਨ ਉੱਤੇ ਅਸਰ ਪਾਉਂਦੀ ਏ ਕਿਉਂਕਿ ਉਹ ਆਖਦਾ ਹੈ ਸੰਪੈ ਦੇਖਣ ਅਰਖੀਐ ਬਿਪਤ ਦੇਖਣ ਰੋਏ ਜੋ ਸੰਪੈ ਤੋ ਬਿਪਤ ਹੈ ਬਿਧ ਨੇ ਰਚਿਆ ਸੋ ਹੋਏ ਹਰ ਸੋਗ ਤੋਂ ਆਜ਼ਾਦ ਹੋ ਜਾਂਦਾ ਹੈ ਬਸ ਇੱਕੋ ਗੱਲ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ ਜੋ ਵਾਹਿਗੁਰੂ ਪਰਮਾਤਮਾ ਕਰਦਾ ਹੈ ਉਹ ਠੀਕ ਕਰਦਾ ਹੈ ਜੋ ਵਾਹਿਗੁਰੂ ਪਰਮਾਤਮਾ ਕਰਦਾ ਉਸਦਾ ਕੀਤਾ ਹੋਇਆ ਉਹਨੂੰ ਚੰਗਾ ਲੱਗਦਾ ਹੈ
ਸਤ ਸੰਗਤ ਮਿਲਾ ਵਡ ਭਾਗ ਤਾ ਹਰ ਰਸ ਆਵਾਏ ਜੀਉ
ਵੱਡੇ ਭਾਗਾਂ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਵੇ ਮਹਾਰਾਜ ਆਖਦੇ ਨੇ ਹਰੀ ਦੇ ਨਾਮ ਦਾ ਰਸ ਆਉਂਦਾ ਹੈ
ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ
ਦੂਜੇ ਭਾਏ ਤੋਂ ਭਾਵ ਰੱਬ ਨੂੰ ਛੱਡ ਕੇ ਮਾਇਆ ਵਾਲੇ ਪਾਸੇ ਜਿਹੜਾ ਲੱਗਾ ਹੋਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਉਹ ਮਨ ਮੁਖ ਹਮੇਸ਼ਾ ਜਮ ਦੀ ਤੱਕ ਵਿੱਚ ਰਹਿੰਦਾ ਜਮ ਉਹਨੂੰ ਤੱਕਦਾ ਰਹਿੰਦਾ ਆਤਮਕ ਮੌਤੇ ਉਹ ਮਰਦਾ ਰਹਿੰਦਾ ਹੈ
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ
ਹਾਏ ਹਾਏ ਕਰਦਿਆਂ ਹੀ ਉਸਦੇ ਦਿਨ ਵੀ ਬਤੀਤ ਹੁੰਦਾ ਰਾਤ ਵੀ ਬਤੀਤ ਹੁੰਦੀ ਹਰ ਸਮੇਂ ਹਾਏ ਹਾਏ ਕਰਦਾ ਰਹੇਗਾ ਕਿਉਂਕਿ ਮਾਇਆ ਦਾ ਦੁੱਖ ਉਹਨੂੰ ਮੋਹੀ ਰੱਖਦਾ ਹੈ
ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵਾਏ
ਜਿਹੜਾ ਮਾਇਆ ਦੇ ਕਾਰਨ ਦੁਖੀ ਹੈ ਹਉਮੈ ਰੋਇਆ ਹਉਮੈ ਗਰਸਿਆ ਰਹਿੰਦਾ ਮੈਨੂੰ ਕਰਦਾ ਰਹਿੰਦਾ ਹੈ ਤੇ ਮਹਾਰਾਜ ਆਖਦੇ ਨੇ ਮੇਰੀ ਮੇਰੀ ਕਰਦਿਆਂ ਹੀ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਵੇਖੋ ਹੁਣ ਚੰਦੂ ਦਾ ਕੀ ਹਾਲ ਹੋਇਆ ਉਸੇ ਵੇਲੇ ਘਰ ਦੇ ਅੰਦਰ ਸਿਆਪਾ ਪੈ ਗਿਆ ਹਾਲੇ ਗੁਰੂ ਮਹਾਰਾਜ ਨੇ ਸਰੀਰ ਛੱਡਿਆ ਤੇ ਨਾਲ ਹੀ ਚੰਦੂ ਦੀ ਨੂੰਹ ਨੇ ਵੀ ਸਰੀਰ ਛੱਡ ਦਿੱਤਾ ਘਰ ਵਿੱਚ ਰੋਣਾ ਪਿੱਟਣਾ ਪੈ ਗਿਆ ਕਰਨਾ ਚਾਹੁੰਦਾ ਹੈ ਗੁਰੂ ਮਹਾਰਾਜ ਨੂੰ ਸ਼ਹੀਦ ਕਿ ਮੈਂ ਸੁਖੀ ਹੋਵਾਂਗਾ ਮੇਰੇ ਅੰਦਰ ਖੁਸ਼ੀ ਪੈਦਾ ਹੋਵੇਗੀ ਪਰ ਘਰ ਦੇ ਅੰਦਰ ਹੀ ਪਿੱਟ ਸਿਆਪਾ ਪੈ ਗਿਆ ਹੁਣ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਤੋਂ ਬੇਮੁਖ ਹੋ ਕੇ ਸਤ ਸੰਗਤ ਵਿਰੋਧਤਾ ਕਰਦਾ ਰਿਹਾ ਤੇ ਆਏ ਹਾਏ ਕਰਦਿਆਂ ਹੀ ਸਾਰੀ ਜ਼ਿੰਦਗੀ ਬਤੀਤ ਹੋ ਗਈ ਕਿਹੜਾ ਹੱਥ ਕੰਡਾ ਉਹਨੇ ਨਹੀਂ ਵਰਤਿਆ ਹਰਿਮੰਦਰ ਸਾਹਿਬ ਦੇ ਮੁਕਾਬਲੇ ਤੇ ਹਰਿਮੰਦਰ ਸਾਹਿਬ ਵੀ ਬਣਾ ਲਿਆ ਸਰੋਵਰ ਦੇ ਮੁਕਾਬਲੇ ਤੇ ਸਰੋਵਰ ਵੀ ਬਣਾ ਲਿਆ ਬੜਾ ਕੁਛ ਉਸਨੇ ਕੀਤਾ ਇੱਥੋਂ ਤੱਕ ਬਾਣੀ ਵੀ ਰਚਨੀ ਸ਼ੁਰੂ ਕਰ ਦਿੱਤੀ ਉਸਦੇ ਪੁੱਤਰ ਨੇ ਵੀ ਮਿਹਰਬਾਨ ਨੇ ਵੀ ਪਰ ਸਾਰੀ ਜ਼ਿੰਦਗੀ ਦੁਖੀ ਰਹਿ ਕਿਉਂਕਿ ਮਹਾਰਾਜ ਫੈਸਲਾ ਦਿੰਦੇ ਨੇ ਦੂਜੇ ਪੈ ਦੁੱਖ ਹੋਇਆ ਮਨਮੁਖ ਜਮ ਜੋਇਆ ਜੀਉ ਪਰ ਨਾਲ ਹੀ ਆਖਦੇ ਨੇ ਮਾਇਆ ਦੁੱਖ ਮੋਇਆ ਹਉਮੈ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜਿਹੜਾ ਮਾਇਆ ਦੇ ਕਾਰਨ ਦੁਖੀ ਹੈ ਹਉਮੈ ਵਿੱਚ ਉਹ ਗਰਸਿਆ ਰਹਿੰਦਾ ਹੈ ਤੇ ਮੇਰੀ ਮੇਰੀ ਕਰਦਿਆਂ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਜਾਂਦਾ ਹੈ
ਜੋ ਪ੍ਰਭ ਦੀ ਤਿਸ ਚੇਤਾ ਨਾਹੀ ਅੰਤ ਗਿਆ ਪਸ਼ੁਤਾਵਾਈ
ਜਿਹੜਾ ਵਾਹਿਗੁਰੂ ਸਾਰਾ ਕੁਝ ਦੇਣ ਵਾਲਾ ਉਹਨੂੰ ਚੇਤੇ ਨਹੀਂ ਕਰਦਾ ਕੀ ਹੁੰਦਾ ਅੰਤ ਨੂੰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ
ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲਤਰ ਮਾਇਆ ਧੋਹਿਆ
ਅਖੀਰ ਵੇਲੇ ਨਾ ਪੁੱਤਰ ਨਾ ਘਰ ਵਾਰੀ ਨਾ ਮਾਇਆ ਕੋਈ ਚੀਜ਼ ਸਾਥ ਨਹੀਂ ਜਾਂਦੀ ਕੋਈ ਸੰਗੀ ਸਾਥੀ ਨਹੀਂ ਬਣਦਾ
ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ
ਰੱਬ ਨੂੰ ਛੱਡ ਕੇ ਹੋਰ ਪਾਸੇ ਪਿਆਰ ਪਾਉਣ ਵਾਲਾ ਮਨਮੁਖ ਬੰਦਾ ਆਪਣੇ ਮਨ ਦਾ ਮੁਰੀਦ ਹਮੇਸ਼ਾ ਜਮ ਦੀ ਤੱਕ ਵਿੱਚ ਰਹਿੰਦਾ ਹੈ
ਕਰ ਕਿਰਪਾ ਲਿਹੋ ਮਿਲਾਏ ਮਹਲ ਹਰ ਪਾਇਆ ਜੀਓ
ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਉਹਨਾਂ ਨੂੰ ਪਰਮਾਤਮਾ ਦਾ ਮਹਿਲ ਟਿਕਾਣਾ ਹਜ਼ੂਰੀ ਪ੍ਰਾਪਤ ਹੋ ਜਾਂਦੀ ਭਾਵੇਂ ਵਿਚਰਦੇ ਮਾਤ ਲੋਕ ਦੇ ਅੰਦਰ ਨੇ ਪਰ ਬੈਠੇ ਵਾਹਿਗੁਰੂ ਦੇ ਚਰਨਾਂ ਵਿੱਚ ਹੁੰਦੇ ਨੇ ਉਹਨਾਂ ਨੂੰ ਟਿਕਾੜਾ ਉਹਨਾਂ ਨੂੰ ਹਜ਼ੂਰੀ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤ ਹੋ ਜਾਂਦੀ ਏ ਜਿਨ੍ਹਾਂ ਨੂੰ ਕਿਰਪਾ ਕਰਕੇ ਉਹ ਵਾਹਿਗੁਰੂ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ
ਸਦਾ ਰਹਾ ਕਰ ਜੋੜ ਪ੍ਰਭ ਮਨ ਭਾਇਆ ਜੀਓ
ਹਮੇਸ਼ਾ ਹੱਥ ਜੋੜ ਕੇ ਅਰਦਾਸਾਂ ਕਰਦੇ ਨੇ ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਐਸੀਆਂ ਜੋਗਰੀਆ ਮੇਲ ਲੈ ਉਹ ਦਿਆਲ ਟੈ ਪੈ ਦੁਆਰਿਆ ਰੱਖ ਲੈ ਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਉਹਨਾਂ ਦੀ ਇਹੋ ਹੀ ਹਰ ਵੇਲੇ ਦੋਵੇਂ ਹੱਥ ਜੋੜ ਕੇ ਅਰਦਾਸ ਹੁੰਦੀ ਹੈ ਕਿਉਂਕਿ ਇਹ ਵਾਹਿਗੁਰੂ ਪਰਮਾਤਮਾ ਨੂੰ ਚੰਗਾ ਲੱਗਦਾ ਹੈ।
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ।
ਪ੍ਰਭੂ ਮਨ ਨੂੰ ਚੰਗਾ ਲੱਗ ਜਾਵੇ ਤੇ ਬੰਦਾ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਲੀਨ ਹੋ ਜਾਂਦਾ ਹੈ ਤੇ ਜਿਹੜਾ ਹੁਕਮ ਮੰਨ ਲੈਂਦਾ ਹੈ ਉਹਨੂੰ ਜੀਵਨ ਦੇ ਅੰਦਰ ਆਤਮਕ ਸੁਖ ਪ੍ਰਾਪਤ ਹੁੰਦਾ ਹੈ। ਇੱਕ ਗੱਲ ਧਿਆਨ ਵਿੱਚ ਰੱਖਿਓ, ਹਰ ਚੀਜ਼ ਵਾਹਿਗੁਰੂ ਪਰਮਾਤਮਾ ਦੇ ਹੁਕਮ ਵਿੱਚ ਹੈ, ਬੰਦਿਆ ਤੇਰੀ ਮਰਜ਼ੀ ਨਹੀਂ, ਕਿਉਂਕਿ ਕੀਤਾ ਕਰਨਾ ਸਰਬ ਰਜਾਈ ਕਿਛੁ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨ ਹੋਵੈ ਜਿਉਂ ਹਰ ਪਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੁਛ ਤੇਰੇ ਵਸ, ਸਾਰਾ ਕੁਝ ਤੇਰੇ ਹੱਥ ਵਿੱਚ ਹੈ, ਅਸੀਂ ਕੀ ਕਰਨ ਜੋਗੇ ਆ। ਮਹਾਰਾਜ ਆਖਦੇ ਨੇ ਵੇਖ, ਜੇ ਤੇਰੇ ਹੱਥ ਵਿੱਚ ਕੁਝ ਹੁੰਦਾ, ਤੇਰਾ ਹੁਕਮ ਚੱਲਦਾ ਹੁੰਦਾ ਤੇ ਤੂੰ ਬੱਚਾ ਹੀ ਬਣਿਆ ਰਹਿੰਦਾ, ਪਰ ਤੂੰ ਬੱਚੇ ਤੋਂ ਜਵਾਨੀ ਵੱਲ ਕਿਉਂ ਆਇਆ? ਵਾਹਿਗੁਰੂ ਦੇ ਹੁਕਮ ਵਿੱਚ। ਜਵਾਨੀ ਤੋਂ ਬੁਢੇਪੇ ਵੱਲ ਕਿਉਂ ਗਿਆ? ਵਾਹਿਗੁਰੂ ਦੇ ਹੁਕਮ ਵਿੱਚ। ਕੋਈ ਬੰਦਾ ਸਤ ਸੰਗਤ ਬਚਪਨਾ ਛੱਡਣਾ ਚਾਹੁੰਦਾ ਪਰ ਛੁੱਟ ਜਾਂਦਾ, ਕੋਈ ਜਵਾਨੀ ਛੱਡਣਾ ਚਾਹੁੰਦਾ ਛੁੱਟ ਜਾਂਦੀ ਹੈ, ਕੋਈ ਚਾਹੁੰਦਾ ਇਹਨਾਂ ਨੂੰ ਬੁਢੇਪਾ ਆਵੇ ਆ ਜਾਂਦਾ। ਬੇਸ਼ੱਕ ਬੰਦਾ ਆਪਣੇ ਯਤਨਾਂ ਨਾਲ ਬੁਢੇਪੇ ਨੂੰ ਦੂਰ ਕਰਨ ਦੇ ਯਤਨ ਕਰਦਾ, ਦੁਨਿਆਵੀ ਯਤਨ ਵਰਤਦਾ, ਜੇ ਤਰਵਾਨਾ ਪਰ ਹਰੇ ਜਦ ਵੇਸ਼ ਕਰਨ ਦੀ ਆਈ ਹੈ। ਜੇ ਕੋਈ ਬੁਢੇਪੇ ਨੂੰ ਦੂਰ ਯਤਨ ਵੀ ਕਰਦਾ ਕਰਨ ਦਾ, ਵੀ ਆਪਣੇ ਆਪ ਨੂੰ ਸਵਾਰਨ ਦਾ, ਆਪਣੇ ਆਪ ਨੂੰ ਇਹ ਕਵਾਣਾ ਕਿ ਮੈਂ ਬੁੱਢਾ ਨਾ ਨਜ਼ਰ ਆਵਾ, ਮਹਾਰਾਜ ਆਖਦੇ ਨੇ ਜੇ ਤਰਵਾਨਾ ਪਰ ਹਰੈ ਜਦ ਵੇਸ਼ ਕਰਨ ਦੀ ਆਈ ਹੈ। ਇੱਕ ਢੰਗ ਤੂੰ ਵਰਤੇਗਾ ਵੀ ਬੁਢੇਪਾ ਦੂਰ ਹੋ ਜਾਵੇ, ਦੂਜਾ ਆ ਜਾਏਗਾ, ਦੂਜਾ ਆ ਜਾਵੇਗਾ। ਆਖਿਰ ਇਹ ਬੁਢੇਪਾ ਆਉਣਾ ਹੀ ਆਉਣਾ ਹੈ, ਇਹ ਤੇਰੇ ਯਤਨਾਂ ਦੇ ਨਾਲ ਦੂਰ ਨਹੀਂ ਆਉਣਾ। ਮਹਾਰਾਜ ਆਖਦੇ ਨੇ ਵਾਹਿਗੁਰੂ ਪਰਮਾਤਮਾ ਦਾ ਹੁਕਮ ਵਰਤ ਰਿਹਾ, ਜਿਹੜੇ ਹੁਕਮ ਵਿੱਚ ਸਮਾ ਜਾਂਦੇ ਨੇ, ਵਾਹਿਗੁਰੂ ਪਰਮਾਤਮਾ ਦਾ ਹੁਕਮ ਮੰਨ ਲੈਂਦੇ ਨੇ, ਉਹਨਾਂ ਨੂੰ ਜੀਵਨ ਦੇ ਅੰਦਰ ਸੁੱਖ ਪ੍ਰਾਪਤ ਹੋ ਜਾਂਦਾ। ਕਿਉਂਕਿ ਜਿੰਨੀ ਪਛਾਤਾ ਹੁਕਮ ਤੈਨੂੰ ਕਦੇ ਨਾ ਰੋਵਣਾ, ਉਹ ਕਦੇ ਵੀ ਨਹੀਂ ਰੋਂਦੇ, ਉਹ ਕਦੇ ਵੀ ਨਹੀਂ ਰੋਂਦੇ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੇ ਹੁਕਮ ਨੂੰ ਪਛਾਣ ਲਿਆ। ਨਹੀਂ ਤਾਂ ਇੱਥੇ ਰਾਜੇ ਇੱਥੋਂ ਦੇ ਨਹੀਂ, ਸਾਧ ਸੰਗਤ ਜਿਨ੍ਹਾਂ ਨੂੰ ਸਵਰਗ ਦੇ ਰਾਜੇ ਅਰਸ਼ਾਂ ਦੇ ਰਾਜੇ ਕਿਹਾ ਜਾਂਦਾ ਹੈ ਨਾ, ਉਹ ਵੀ ਰੋਂਦੇ ਨਜ਼ਰ ਆਏ, ਇੱਥੋਂ ਦੇ ਰਾਜੇ ਵੀ ਰੋਂਦੇ ਨਜ਼ਰ ਆਏ। ਸਹੰਸਰ ਦਾਨ ਦੇ ਇੰਦਰ ਵਾਇਆ ਵਾਲਾ ਸ਼ਬਦ ਆਪਾਂ ਸਾਰੇ ਪੜ੍ਹਦੇ ਹਨ, ਇੱਥੋਂ ਵਾਲੇ ਰਾਜੇ ਵੀ ਰੋਂਦੇ ਰਹਿ, ਉੱਥੋਂ ਵਾਲੇ ਰਾਜੇ ਵੀ ਰੋਂਦੇ ਰਹਿ, ਪੰਡਿਤ ਵੀ ਰੋਂਦੇ ਰਹਿ। ਕਿਉਂ? ਕਿਉਂਕਿ ਜਿਹੜਾ ਕੰਮ ਹਸਾਉਣ ਵਾਲਾ ਸੀ, ਜਿਹੜਾ ਕਰਮ ਜੀਵਨ ਦੇ ਅੰਦਰ ਖੁਸ਼ ਕਰਨ ਵਾਲਾ ਸੀ, ਉਹ ਕਰਮ ਆਪਣੇ ਜੀਵਨ ਦੇ ਅੰਦਰ ਕੀਤਾ ਹੀ ਨਹੀਂ। ਤੇ ਮਹਾਰਾਜ ਕਿਰਪਾ ਕਰਦੇ ਹਨ, ਜਿਹੜੇ ਆਪਣੇ ਜੀਵਨ ਦੇ ਅੰਦਰ ਹੁਕਮ ਵਿੱਚ ਲੀਨ ਹੋ ਜਾਂਦੇ ਨੇ, ਹੁਕਮ ਵਿੱਚ ਸਮਾ ਜਾਂਦੇ ਨੇ, ਹੁਕਮ ਮੰਨ ਲੈਂਦੇ ਨੇ, ਤੇ ਫਿਰ ਉਹਨਾਂ ਨੂੰ ਜੀਵਨ ਦੇ ਅੰਦਰ ਸੁੱਖ ਪ੍ਰਾਪਤ ਹੁੰਦਾ ਹੈ।
ਅਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਧਿਆਇਆ।
ਅਨ ਦਿਨ ਤੋਂ ਭਾਵ ਹਰ ਰੋਜ਼ ਵਾਹਿਗੁਰੂ ਪਰਮਾਤਮਾ ਦਾ ਨਾਮ ਸਦਾ ਹੀ ਦਿਨ ਰਾਤ ਤੋਂ ਭਾਵ ਸਦਾ ਹੀ ਜਪਦੇ ਹਨ, ਤੇ ਆਤਮਕ ਅਡੋਲਤਾ ਦੇ ਵਿੱਚ ਟਿੱਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਧਿਆਉਂਦੇ ਹਨ।
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵਾਈ।
ਸਤਿਗੁਰੂ ਜੀ ਕਿਰਪਾ ਕਰਦੇ ਨੇ ਕੇਵਲ ਨਾਮ ਜਪਣ ਦੀ, ਨਾਮੋ ਨਾਮ ਤੋਂ ਭਾਵ ਕੇਵਲ ਨਾਮ ਜਪਣ ਦੀ ਵਡਿਆਈ ਉਹਨਾਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੁੰਦੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸੌਥੇ ਸਰੂਪ ਐਸੇ ਜਿਹੜੇ ਮਨੁੱਖ ਹਨ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਮਨ ਕਰਕੇ ਪਾਉਂਦਾ ਹੈ।
ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਵਾਏ ਜੀਉ।
ਵਾਹਿਗੁਰੂ ਪਰਮਾਤਮਾ ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਪੜ੍ਹਦੇ ਨਾ ਰੋਜ਼ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ, ਜਮ ਕਾਰਨਾ ਪੁੱਛਿਆ ਤੂੰ ਕੌਣ ਕਿੱਥੇ ਸੀ ਨਾਮਦੇਵ ਇਸ ਮਾਤ ਲੋਕ ਦੇ ਅੰਦਰ ਹੀ ਸੀ ਨਾ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਕਿਵੇਂ ਗੱਲਾਂ ਉਹ ਕਰਦੇ ਨੇ ਰੱਬ ਦੇ ਪਿਆਰੇ ਸਾਧ ਸੰਗਤ ਕਿਉਂਕਿ ਉਹਨਾਂ ਨੂੰ ਸਾਜਣਾ ਮੇਰਾ ਸਾਜਣਾ ਨਿੱਤ ਵਾਹਿਗੁਰੂ ਜੀ ਦੇ ਬਚਨ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਜਣਾ ਮੇਰਾ ਸਾਜਣਾ ਮੇਰਾ ਮਿੱਤਰ ਵਾਹਿਗੁਰੂ ਪਰਮਾਤਮਾ ਮੇਰਾ ਮਿੱਤਰ ਵਾਹਿਗੁਰੂ ਪਰਮਾਤਮਾ ਨਿਕਟ ਖਲੋਇੜਾ ਮੇਰਾ ਸਾਜਣਾ ਮੇਰੇ ਕੋਲ ਹੈ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ ਕਿਉਂਕਿ ਦੋ ਦੋ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਹੈਨ ਮਾਤ ਦੇ ਲੋਕ ਦੇ ਅੰਦਰ ਕੌਣ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਲੇ ਨਾਮ ਜਪਣ ਵਾਲੇ ਪਰ ਰਹਿੰਦੇ ਹਨ ਹਮੇਸ਼ਾ ਵਾਹਿਗੁਰੂ ਪਰਮਾਤਮਾ ਦੀ ਹਜ਼ੂਰੀ ਵਿੱਚ ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਨਾ ਕਰਦਾ ਭਾਈ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਵੀ ਕਰੀਏ ਤੇ ਨਾਲ ਦੀ ਨਾਲ ਇਹ ਅਵਸਥਾ ਨਾ ਬਣੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਨਹੀਂ ਅਰਦਾਸ ਕਰੀਏ ਕਿ ਦਾਤਾਂ ਦੇ ਵਿੱਚ ਸਾਨੂੰ ਉਹ ਦਾਤਾ ਨਜ਼ਰ ਆਵੇ ਵਿਸਰਨਾ ਈ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡਾ ਸਾਰਿਆਂ ਦਾ ਸੰਗਤ ਸਤਸੰਗਤ ਦੇ ਵਿੱਚ ਆਇਆ ਸਕਾਰਥਾ ਹੋ ਜਾਵੇ ਨਾਮ ਜਪਦਿਆ ਜੀਵਨ ਸਫਲ ਕਰੀਏ ਸਤਸੰਗਤ ਅੱਜ ਲੋਹਗੜ੍ਹ ਫਤਿਹ ਦਿਵਸ ਜਿਹੜਾ ਨੂੰ ਉਹ ਮਨਾਇਆ ਜਾ ਰਿਹਾ ਆਪ ਜੀ ਜਾਣਦੇ ਹੋ ਲੋਹਗੜ੍ਹ ਗੁਰੂ ਘਰ ਹੈ ਲੋਹਗੜ੍ਹ ਕਿਲੇ ਦੇ ਕੋਲ ਉੱਥੇ ਅੱਜ ਇਹ ਦਿਵਸ ਮਨਾਇਆ ਜਾ ਰਿਹਾ ਇਸ ਦਾ ਪਿਛੋਕੜ ਕੀ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਆਪਾਂ ਨੂੰ ਪਤਾ ਹੈ ਨਾ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਵੱਲ ਗਏ ਸ਼ਹਾਦਤ ਨੂੰ ਪ੍ਰਾਪਤ ਕਰਨ ਦੇ ਲਈ ਤਾਂ ਉਸ ਵੇਲੇ ਸਾਰੀ ਗੱਲਬਾਤ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਦੇ ਨਾਲ ਸਾਂਝੀ ਕੀਤੀ ਗਈ ਕਿ ਅਸੀਂ ਜਾ ਕੇ ਸਮਝਾਵਾਂਗੇ ਪਰ ਉਹਨਾਂ ਦੀਆਂ ਕਠੋਰ ਆਤਮਾਵਾਂ ਜੇ ਨਾ ਸਮਝਿਆ ਤੇ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਕੀ ਕਰਨਾ ਹੈ ਆਪਣੇ ਸਰੀਰ ਤੇ ਸ਼ਸਤਰ ਧਾਰਨ ਕਰਨੇ ਹਨ ਬੇਸ਼ੱਕ ਬਾਬਾ ਬੁੱਢਾ ਜੀ ਨੇ ਇਹ ਸ਼ਸਤਰ ਧਾਰਨ ਕਰਾਏ ਸਤਿਗੁਰੂ ਮਹਾਰਾਜ ਨੇ ਪੀਰੀ ਦੇ ਨਾਲ ਮੀਰੀ ਜੋੜ ਦਿੱਤੀ ਇਸ ਗੱਲ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਪੰਜ ਪਿਆਲੇ ਪੰਜ ਪੀਰ ਛਟਨ ਪੀਰ ਬੈਠਾ ਗੁਰੂ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸੁਵਾਰੀ ਚੱਲੀ ਪੀਰੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ ਸੂਰਮੇ ਵੀ ਹਨ ਦਲਾਂ ਨੂੰ ਜਿਹੜਾ ਹੈ ਉਹ ਤੋੜਨ ਵਾਲੇ ਹਨ ਭੰਜਨ ਤੋਂ ਭਾਵ ਦਲਾਂ ਦਾ ਨਾਸ਼ ਕਰਨ ਵਾਲੇ ਹਨ ਤੇ ਨਾਲ ਪਰ ਉਪਕਾਰੀ ਵੀ ਹਨ ਆਪ ਜੀ ਇਤਿਹਾਸ ਦੁਨੀਆਂ ਦਾ ਪੜ੍ਹ ਕੇ ਵੇਖੋ ਸਾਧ ਸੰਗਤ ਜਿਹੜਾ ਆਕਰਮਣ ਕਰਨ ਵਾਲਾ ਹੈ ਹਮਲਾ ਕਰਨ ਵਾਲਾ ਹੈ ਲੜਾਈ ਕਰਨ ਵਾਲਾ ਹੈ ਉਹ ਕਦੀ ਪਰ ਉਪਕਾਰੀ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਅੱਜ ਵੀ ਕੀਤਾ ਹੋਇਆ ਉਜਾੜਾ ਇਤਿਹਾਸ ਦਾ ਇੱਕ ਅੰਗ ਬਣਿਆ ਹੋਇਆ ਹੈ ਕਿੰਨਾ ਉਹ ਬੇਰਹਿਮੀ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਉਂਦੇ ਹਨ ਪਰ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀਆਂ ਲੜਾਈਆਂ ਲੜੀਆਂ ਇਹਨਾਂ ਨੂੰ ਆਪਾਂ ਧਰਮ ਯੁੱਧ ਕਹਿ ਸਕਦੇ ਹਾਂ ਕਿਉਂਕਿ ਜ਼ਰ ਜ਼ੋਰੂ ਜ਼ਮੀਨ ਦੀ ਖਾਤਰ ਲੜਾਈ ਕੇਵਲ ਤੇ ਕੇਵਲ ਪਰ ਉਪਕਾਰ ਦੀ ਖਾਤਰ ਕਿਉਂਕਿ ਮਰਹੱਠਿਆਂ ਦਾ ਜਿਹੜਾ ਗੁਰੂ ਸਿੰਘ ਸਾਧ ਸੰਗਤ ਜਦੋਂ ਉਹਨੇ ਸਤਿਗੁਰੂ ਮਹਾਰਾਜ ਦੇ ਉੱਤੇ ਨਾਨਕ ਮਤੇ ਵੱਲ ਗਏ ਸਨ ਤੇ ਰਸਤੇ ਦੇ ਅੰਦਰ ਸ੍ਰੀਨਗਰ ਗੜਵਾਲ ਉਹਨੇ ਇੱਕ ਸਵਾਲ ਕੀਤਾ ਸੀ ਕਹਿਣ ਲੱਗੇ ਬਾਬਾ ਨਾਨਕ ਪੀਰੀ ਦੇ ਮਾਲਕ ਬਾਬਾ ਨਾਨਕ ਜਿਹੜੇ ਨੇ ਉਹ ਆਪਣੇ ਜੀਵਨ ਦੇ ਅੰਦਰ ਸ਼ਸਤਰਾਂ ਤੋਂ ਬਗੈਰ ਵਿਚਰੇ ਨੇ ਪਰ ਆਪ ਜੀ ਨੇ ਸ਼ਸਤਰ ਧਾਰਨ ਕੀਤੇ ਹਨ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਰਮਦਾਸ ਜਿਹੜਾ ਸੀ ਨਾ ਮਰਹੱਠਾ ਉਸ ਦੇ ਪ੍ਰਤੀ ਇਹ ਬਚਨ ਕਹਿ ਸਨ ਆਖਿਆ ਸੀ ਤੁਸੀਂ ਸਵਾਲ ਕੀਤਾ ਹੈ ਆਹ ਤਲਵਾਰਾਂ ਤੁਸੀਂ ਪਾਈਆ ਨੇ ਦੋ ਮੀਰੀ ਅਤੇ ਪੀਰੀ ਦੀਆਂ ਇਹਨਾਂ ਦਾ ਕਾਰਨ ਕੀ ਹੈ ਤੇ ਆਖਿਆ ਸੀ ਉਸ ਵੇਲੇ ਇੱਕ ਜਿਹੜੇ ਨਾ ਗਰੀਬ ਦੀ ਰੱਖਿਆ ਤੇ ਦੂਜੀ ਜਰਵਾਰੀ ਦੀ ਪਖਿਆ ਤੇ ਉਸ ਸਮਰੱਥ ਰਾਮਦਾਸ ਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਆਪ ਕੀ ਬਾਤ ਮੁਝੇ ਖੂਬ ਭਾਵਤੀ ਹੈ ਭਾਵ ਤੁਹਾਡੀ ਗੱਲ ਮੈਨੂੰ ਪਸੰਦ ਆਈ ਹੈ ਇਹ ਤਲਵਾਰਾਂ ਤੁਸੀਂ ਵਿਖਾਵੇ ਵਾਸਤੇ ਨਹੀਂ, ਕਿਉਂਕਿ ਗੁਰੂ ਘਰ ਦਾ ਸਿਧਾਂਤ ਹੈ ਭੈ ਕਾਹੂ ਕੋ ਦੇਤ ਨੇ ਭੈ ਮਾਨਤ ਆਨ। ਆਪ ਜੀ ਨੂੰ ਪਤਾ ਲੜਾਈ ਪਹਿਲੀ ਕਿਉਂ ਹੋਈ, ਉਸਦਾ ਕਾਰਨ ਕੀ ਸੀ? ਕਾਰਨ ਕੇਵਲ ਤੇ ਕੇਵਲ ਸਾਧ ਸੰਗਤ ਬਾਜ ਬਹਾਨਾ ਬਣਿਆ, ਕਿਉਂਕਿ ਲਾਹੌਰ ਤੋਂ ਮੀਰ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਆਏ, ਇਧਰੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਥੀਆਂ ਦੇ ਸਹਿਤ ਸ਼ਿਕਾਰ ਖੇਡਣ ਵਾਸਤੇ ਗਏ। ਬਾਜ ਉਹਨਾਂ ਦਾ ਉੱਡ ਕੇ ਆਇਆ ਖੋਇਆ ਨਹੀਂ ਜਾਂ ਉਹਨਾਂ ਦਾ ਚੁਰਾਇਆ ਨਹੀਂ, ਬਲਕਿ ਕੁਦਰਤੀ ਤੌਰ ਤੇ ਅਸਮਾਨ ਵਿੱਚ ਉੱਡਦਾ ਉੱਡਦਾ ਜਿਵੇਂ ਸਤਿਗੁਰਾਂ ਦੇ ਨੇੜੇ ਆ ਗਿਆ, ਸਤਿਗੁਰਾਂ ਨੇ ਫੜ ਲਿਆ। ਮੀਰ ਸ਼ਿਕਾਰੀ ਆਏ, ਉਹਨਾਂ ਨੇ ਮੰਗਿਆ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਸੀ ਧੱਕੇ ਨਾਲ ਤੁਹਾਡੇ ਕੋਲ ਨਹੀਂ ਲਿਆ, ਇਹ ਅਸਮਾਨ ਵਿੱਚ ਉੱਡਦਾ ਹੋਇਆ ਪੰਛੀ ਸਾਨੂੰ ਪ੍ਰਾਪਤ ਹੋਇਆ ਹੈ। ਉਹਨਾਂ ਨੇ ਧਮਕੀ ਦਿੱਤੀ ਤੇ ਮਹਾਰਾਜ ਕਹਿਣ ਲੱਗੇ ਧਮਕੀ ਦੇਣ ਦੀ ਲੋੜ ਨਹੀਂ। ਸਤਿਗੁਰੂ ਮਹਾਰਾਜ ਸਹਿ ਸੁਭਾਏ ਆਪਣੇ ਜੀਵਨ ਦੇ ਅੰਦਰ ਵਿਚਰਨ ਲੱਗ ਪਏ ਤੇ ਜਦੋਂ ਮੀਰ ਸ਼ਿਕਾਰੀ ਵਾਪਸ ਗਏ, ਲਾਹੌਰ ਦੇ ਸੂਬੇਦਾਰ ਨੇ ਕ੍ਰੋਧ ਵਿੱਚ ਆ ਕੇ ਇਹ ਗੱਲ ਕਹਿ ਦਿੱਤੀ, ਅੱਜ ਬਾਜ ਨੂੰ ਹੱਥ ਪਾਇਆ, ਕੱਲ ਨੂੰ ਤਾਜ ਨੂੰ ਹੱਥ ਪਾਣਗੇ, ਫਿਰ ਸਿੰਘਾਸਨ ਸਾਡੇ ਕੋਲੋਂ ਜਾਂਦਾ ਰਹੇਗਾ, ਹੁਣੇ ਹੀ ਬੰਦੋਬਸਤ ਕਰਨਾ ਚਾਹੀਦਾ। ਮੁਗਲ ਸਖਾ ਜਿਵੇਂ ਸਾਧ ਸੰਗਤ 7000 ਸਿਪਾਹੀ ਆਪਣੀ ਨਾਲ ਫੌਜਾਂ ਲੈ ਕੇ ਜਰਨੈਲਾਂ ਨੂੰ ਲੈ ਕੇ ਹਮਲਾ ਕਰਦਾ ਹੈ ਤੇ ਜਿੱਥੇ ਅੱਜ ਲੋਹਗੜ ਕਿਲ੍ਹਾ ਹੈ ਨਾ, ਇੱਥੇ ਸਤਿਗੁਰੂ ਮਹਾਰਾਜ ਦੇ ਸੂਰਮੇ ਭਾਈ ਬਿਧੀ ਚੰਦ ਵਰਗੇ ਜਿਹੜੇ ਹਰ, ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਕਿਉਂਕਿ ਦੂਜੇ ਪਾਸੇ ਘਰ ਵਿੱਚ ਵਿਆਹ ਹੈ, ਬੀਬੀ ਵੀਰੋ ਦਾ ਰੱਖਿਆ ਹੋਇਆ, ਬਰਾਤ ਆ ਰਹੀ ਹੈ, ਬਰਾਤ ਨੂੰ ਸੰਦੇਸ਼ਾ ਭੇਜਿਆ ਗਿਆ ਚਬਾਲ ਦੇ ਅੰਦਰ ਉਹਨਾਂ ਨੂੰ ਜਿਵੇਂ ਭੇਜਿਆ ਗਿਆ ਹੈ। ਸਤਿਗੁਰੂ ਮਹਾਰਾਜ ਨੇ ਥੋੜੇ ਸਮੇਂ ਦੇ ਅੰਦਰ ਹੀ ਜਿਹੜੇ ਲੋਕ ਇਹ ਗੱਲ ਕਹਿ ਕੇ ਆਏ ਸੀ ਕਿ ਗੁਰੂ ਮਹਾਰਾਜ ਦੇ ਕੋਲ ਕੋਈ ਜਿਹੜਾ ਨਾ ਸੂਰਮਾ ਨਹੀਂ, ਅਸੀਂ ਬੜੀ ਜਲਦੀ ਜਿੱਤ ਪ੍ਰਾਪਤ ਕਰਕੇ ਵਾਪਸ ਆ ਜਾਵਾਂਗੇ, ਪਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਹਾਰ ਖਾ ਕੇ ਮੁਗਲ ਸਖਾਂ ਮਰ ਗਿਆ ਤੇ ਬਾਕੀ ਜਿਹੜੇ ਸਨ ਕੁਝ ਬਚੇ ਉਹ ਆਪਣੀਆਂ ਜਾਨਾਂ ਬਚਾ ਕੇ ਲਾਹੌਰ ਵੱਲ ਚਲੇ ਗਏ। ਇੱਧਰ ਜਿੱਤ ਦੀ ਖੁਸ਼ੀ ਜਿਹੜੀ ਹੈ ਉਹ ਮਨਾਈ ਗਈ। ਇਸੇ ਹੀ ਲੜਾਈ ਦੇ ਅੰਦਰ ਲੱਕੜ ਦੀ ਤੋਪ ਵਰਤੀ ਗਈ, ਜਿਹੜੀ ਅੱਜ ਵੀ ਤੁਸੀਂ ਲੋਹਗੜ ਗੁਰਦੁਆਰੇ ਦੇ ਅੰਦਰ ਜਾਓ ਤੇ ਉੱਥੇ ਰੱਖੀ ਹੋਈ ਹੈ। ਲੱਗਦਾ ਇਉਂ ਹੈ ਵੀ ਜਿਵੇਂ ਇੱਕ ਕਿੱਕਰ ਦਾ ਮੁੱਢ ਜਿਹਾ ਹੈ, ਧਿਆਨ ਦੇਵਿਓ ਸਾਧ ਸੰਗਤ, ਪਰ ਉਸੇ ਨੂੰ ਹੀ ਵਰਤਿਆ ਗਿਆ। ਉਸ ਦੇ ਅੰਦਰ ਵਿਰੋਧ ਦੀ ਜਗ੍ਹਾ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਦੀ ਕਿਰਪਾ ਨਾਲ ਜਿਵੇਂ ਰੋੜੇ ਮਿੱਟੀ ਇੱਟਾਂ ਪਾ ਕੇ ਚਲਾਏ, ਦੁਸ਼ਮਣ ਦਾ ਮੁਕਾਬਲਾ ਕੀਤਾ, ਜਿੱਤ ਪ੍ਰਾਪਤ ਕੀਤੀ। ਅੱਜ ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਪਿਆਰਿਓ, ਸਿੱਖ ਵਧੀ ਕੀ ਨਹੀਂ ਕਰਦਾ, ਸਿੱਖ ਕਿਸੇ ਨਾਲ ਵਧੀ ਕੀ ਨਹੀਂ ਕਰਦਾ, ਪਰ ਆਣ ਪਏ ਤੇ ਫਿਰ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਕਲਗੀਧਰ ਮਹਾਰਾਜ ਦੇ ਇਹ ਬਚਨ ਚੇਤੇ ਰੱਖਦਾ ਹੈ, ਜਬ ਆਵ ਕੀ ਔਦ ਨਿਦਾਨ ਬਣੇ ਅਤ ਹੀਰਨ ਮੈਂ, ਤਬ ਜੂਝ ਮਰੂ ਵਾਲੀ ਗੱਲ, ਸਤਿਗੁਰੂ ਕਿਰਪਾ ਕਰਨ। ਅਸੀਂ ਅੱਜ ਇਹ ਦਿਨ ਮਨਾਉਂਦਿਆ ਹੋਇਆ ਜਿੱਥੇ ਪੰਥ ਨਾਲ ਜੁੜਨਾ, ਗ੍ਰੰਥ ਨਾਲ ਵੀ ਜੁੜਨਾ, ਬਾਣੀ ਨਾਲ ਜੁੜਨਾ, ਬਾਣੀ ਨਾਲ ਵੀ ਜੁੜਨਾ, ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ ਤੇ ਸ਼ਸਤਰ ਜਿਹੜਾ ਹੈ ਇਹਨੂੰ ਵੀ ਸ਼ਾਸਤਰ ਦੀ ਤਰ੍ਹਾਂ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ। ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵਾਈ।